ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 11 ਅਪ੍ਰੈਲ 2025 ਦਿਨ ਸ਼ੁੱਕਰਵਾਰ ਦੀਆਂ ਮੁੱਖ ਖਬਰਾਂ। ਅਮਰੀਕਾ ਦੇ ਗਲੋਬਲ ਟੈਰਿਫ ਦੇ ਚਲਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੂੰ ਅਮਰੀਕਾ ਅਤੇ ਇੰਗਲੈਂਡ ਨਾਲ ਆਸਟ੍ਰੇਲੀਆ ਦੀ ਸਬਮਰੀਨ ਡੀਲ ਭਾਵ ਪਣਡੁੱਬੀ ਸੌਦੇ ਦੀ ਵਿਵਹਾਰਕਤਾ ਨੂੰ ਲੈ ਕੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸ਼ੰਕਾ ਜਤਾਈ ਜਾ ਰਹੀ ਹੈ ਕਿ ਆਸਟ੍ਰੇਲੀਆ ਉੱਤੇ ਲਗਾਏ ਗਏ ਟੈਰਿਫ ਪਣਡੁੱਬੀਆਂ ਦੇ ਨਿਰਮਾਣ ਨੂੰ ਹੋਰ ਮਹਿੰਗਾ ਬਣਾ ਸਕਦੇ ਨੇ। ਸਿੱਖਿਆ ਮੰਤਰੀ ਜੇਸਨ ਕਲੇਅਰ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਾਰਮਾਸੂਟੀਕਲ ਉੱਤੇ ਵੱਡਾ ਟੈਕਸ ਲਾਗੂ ਕਰਨ ਦੀ ਯੋਜਨਾ ਸਿਰਫ ਅਮਰੀਕੀ ਲੋਕਾਂ ਲਈ ਦਵਾਈਆਂ ਦੀ ਕੀਮਤ ਨੂੰ ਹੋਰ ਮਹਿੰਗਾ ਕਰੇਗੀ। ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਜਲਦ ਹੀ ਫਾਰਮਾਸੂਟੀਕਲ ਉਤਪਾਦਾਂ ਉੱਤੇ ਟੈਕਸ ਨੂੰ ਲਾਗੂ ਕਰੇਗਾ ਤਾਂ ਜੋ ਨਿਰਮਾਣ ਕੰਪਨੀਆਂ ਨੂੰ ਅਮਰੀਕਾ ਵਿੱਚ ਆ ਕੇ ਦਵਾਈਆਂ ਬਣਾਉਣ ਲਈ ਮਜਬੂਰ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਹਰ ਸਾਲ ਅਮਰੀਕਾ ਨੂੰ ਲਗਭਗ $2 ਬਿਲੀਅਨ ਮੂਲ ਦੀਆਂ ਦਵਾਈਆਂ ਨਿਰਯਾਤ ਕਰਦਾ। ਆਸਟ੍ਰੇਲੀਆ ਵਿੱਚ ਇੱਕ ਔਰਤ ਨੇ ਕਿਸੇ ਹੋਰ ਜੋੜੇ ਦੇ ਬੱਚੇ ਨੂੰ ਉਦੋਂ ਜਨਮ ਦਿੱਤਾ ਜਦੋਂ ਉਹਨਾਂ ਦੇ ਪ੍ਰਜਨਨ ਦੇਖਭਾਲ ਪ੍ਰਦਾਤਾ ਨੇ ਉਹਨਾਂ ਦੇ ਐਮਬਰੀਓਜ਼ ਨੂੰ ਗਲਤੀ ਨਾਲ ਬਦਲ ਦਿੱਤਾ ਸੀ। ਕਲੀਨਿਕ ਮੋਨਾਸ਼ IVF ਜਿਨ੍ਹਾਂ ਦੇ ਕੇਂਦਰ ਆਸਟ੍ਰੇਲੀਆ ਭਰ ਵਿੱਚ ਮੌਜੂਦ ਨੇ ਉਹਨਾਂ ਦੇ ਬ੍ਰਿਸਬਨ ਦੇ ਇੱਕ ਕਲੀਨਿਕ ਵਿੱਚ ਇੱਕ ਮਰੀਜ਼ ਦੇ ਭਰੂਣ ਭਾਵ ਐਮਬਰੀਓ ਨੂੰ ਗਲਤ ਤਰੀਕੇ ਨਾਲ ਟ੍ਰਾਂਸਫਰ ਕੀਤੇ ਜਾਣ ਤੋਂ ਬਾਅਦ ਉਹਨਾਂ ਨੇ ਮਾਫ਼ੀ ਮੰਗੀ ਹੈ। ਹੁਣ ਗੱਲ ਆਉਣ ਵਾਲੀ ਸੰਘੀ ਚੋਣਾਂ ਦੀ। ਗਠਜੋੜ ਨੇ ਘੋਸ਼ਣਾ ਕੀਤੀ ਹੈ ਕਿ ਉਹ ਚੁਣੇ ਜਾਣ ਉੱਤੇ ਲੇਬਰ ਦੇ ਇੰਧਨ ਕੁਸ਼ਲਤਾ ਮਿਆਰਾਂ ਦੇ ਤਹਿਤ $multi-billion ਦੇ ਜੁਰਮਾਨੇ ਵਾਪਸ ਲੈ ਲੈਣਗੇ। ਉਹਨਾਂ ਮੁਤਾਬਕ ਇਹ ਫਿਊਲ ਐਫੀਸ਼ੀਐਂਸੀ ਸਟੈਂਡਰਡ ਆਸਟ੍ਰੇਲੀਆ ਦੇ ਡਰਾਈਵਰਾਂ ਉੱਤੇ ਇੱਕ ਟੈਕਸ ਵਰਗਾ ਹੈ। ਤੁਹਾਨੂੰ ਦੱਸ ਦਵਾਂ ਕਿ ਰਾਸ਼ਟਰੀ ਵਾਹਨ ਨਿਕਾਸੀ ਯੋਜਨਾ ਨੂੰ ਸਰਕਾਰ ਵੱਲੋਂ 2025 ਵਿੱਚ ਕਾਨੂੰਨ ਬਣਾਇਆ ਗਿਆ ਸੀ ਅਤੇ 1 ਜੁਲਾਈ ਤੋਂ ਲਾਗੂ ਕੀਤਾ ਗਿਆ ਸੀ। ਇਹ ਹਰੇਕ ਆਟੋ ਨਿਰਮਾਤਾ ਫਲੀਟ ਲਈ ਇੱਕ ਨਿਕਾਸੀ ਸੀਮਾ ਲਗਾ ਕੇ ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨਾਂ ਸਮੇਤ ਘੱਟ ਨਿਕਾਸ ਵਾਲੇ ਵਾਹਨ ਖਰੀਦਣ ਲਈ ਖਪਤਕਾਰਾਂ ਨੂੰ ਉਤਸ਼ਾਹਿਤ ਕਰਕੇ ਉੱਚ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ਨੂੰ ਜੁਰਮਾਨਾ ਦਿੰਦੀ ਹੈ। ਆਗਾਮੀ ਫੈਡਰਲ ਚੋਣਾਂ ਵਿੱਚ ਰਿਕਾਰਡ ਗਿਣਤੀ ਵਿੱਚ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਵੋਟ ਪਾਉਣ ਲਈ ਨਾਮਜ਼ਦ ਲੋਕਾਂ ਦੀ ਗਿਣਤੀ ਇੱਕ ਨਵੇਂ ਉੱਚੇ ਪੱਧਰ ਉੱਤੇ ਪਹੁੰਚ ਗਈ ਹੈ। ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਇਹ ਅੰਕੜਾ 18 ਮਿਲੀਅਨ ਤੋਂ ਵੱਧ ਹੈ। 3 ਮਈ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਪਿਛਲੀਆਂ ਭਾਵ 2022 ਦੀਆਂ ਚੋਣਾਂ ਦੀ ਤੁਲਨਾ ਵਿੱਚ ਲਗਭਗ 8,70,000 ਹੋਰ ਲੋਕਾਂ ਨੇ ਨਾਮਜ਼ਦਗੀ ਕਰਵਾਈ ਹੈ। ਇਸ ਵਾਧੇ ਦਾ ਵੱਡਾ ਹਿੱਸਾ ਉਹਨਾਂ ਲੋਕਾਂ ਦਾ ਹੈ ਜੋ 18 ਸਾਲ ਦੇ ਹੋ ਗਏ ਨੇ ਅਤੇ ਪਹਿਲੀ ਵਾਰ ਵੋਟ ਪਾਉਣ ਲਈ ਨਾਮ ਦਰਜ ਕਰਵਾ ਰਹੇ ਨੇ। ਹੁਣ ਰੁੱਖ ਅੰਤਰਰਾਸ਼ਟਰੀ ਖਬਰਾਂ ਦਾ। ਨਿਊਯਾਰਕ ਸਿਟੀ ਦੀ ਹਡਸਨ ਨਦੀ ਵਿੱਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ 6 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਐਮਰਜੈਂਸੀ ਕਰਮਚਾਰੀਆਂ ਵੱਲੋਂ ਭਾਰੀ ਪ੍ਰਤੀਕਿਰਿਆ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਵਿੱਚ ਸਵਾਰ 6 ਲੋਕਾਂ ਵਿੱਚੋਂ ਕਈ ਬੱਚੇ ਵੀ ਸ਼ਾਮਲ ਸਨ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਇਸ ਘਟਨਾ ਦੀ ਜਾਂਚ ਕਰੇਗਾ। ਆਸਕਰ ਫਿਲਮ ਅਕੈਡਮੀ ਨੇ ਸਟੰਟ ਦੀ ਕਲਾ ਨੂੰ ਅਧਿਕਾਰਤ ਪੁਰਸਕਾਰ ਵਿੱਚ ਮਾਨਤਾ ਦੇਣ ਦਾ ਫੈਸਲਾ ਕੀਤਾ। ਅਕੈਡਮੀ ਦਾ ਕਹਿਣਾ ਹੈ ਕਿ ਸਟੰਟ ਡਿਜ਼ਾਈਨ ਕੈਟੇਗਰੀ ਵਿੱਚ ਇਨਾਮ ਦੇਣਾ 100ਵੇਂ ਅਕੈਡਮੀ ਅਵਾਰਡ ਤੋਂ ਸ਼ੁਰੂ ਕੀਤਾ ਜਾਵੇਗਾ। ਇਹ ਅਵਾਰਡ 2027 ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਮਾਨਤਾ ਦੇਵੇਗਾ। ਹੁਣ ਗੱਲ ਭਾਰਤ ਦੀ, ਜਿੱਥੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। 26/11 ਮੁੰਬਈ ਹਮਲੇ ਦੇ 16 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਕਥਿਤ ਤੌਰ ਉੱਤੇ ਮੁੱਖ ਸਾਜ਼ਿਸ਼ਕਰਤਾਵਾਂ ਵਿੱਚੋਂ ਇੱਕ ਤਹੱਵੁਰ ਰਾਣਾ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਅਮਰੀਕਾ ਤੋਂ ਭਾਰਤ ਹਵਾਲੇ ਕਰ ਦਿੱਤਾ ਗਿਆ। ਰਾਣਾ ਨੂੰ ਲੈ ਕੇ ਜਾਣ ਵਾਲਾ ਇੱਕ ਜਹਾਜ਼ ਭਾਰਤ ਸਮੇਂ ਅਨੁਸਾਰ ਵੀਰਵਾਰ ਸ਼ਾਮ 6 ਵਜੇ ਤੋਂ ਬਾਅਦ ਭਾਰਤੀ ਸੁਰੱਖਿਆ ਹੇਠ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਉਤਾਰਿਆ ਗਿਆ ਸੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ SBS ਪੰਜਾਬੀ।
ਕੀ ਤੁਸੀਂ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।